ਤੰਦਰੁਸਤ ਹੈ, ਸੋਨੀਆਂ ਕਰਕੇ ਸੁਖੀ ਹੈ, ਪੁੱਤਰਾਂ ਧੀਆਂ ਕਰਕੇ ਸੁਖੀ ਹੈ, ਸੋਨੀਆਂ ਕਰਕੇ ਸੁਖੀ ਹੈ, ਮਿੱਤਰਾਂ ਕਰਕੇ ਸੁਖੀ ਹੈ, ਪਰਿਵਾਰ ਕਰਕੇ ਸੁਖੀ ਹੈ। ਔਰ ਬੰਦਾ ਸੁੱਖ ਦਾ ਸੁਪਨਾ ਵੇਖਦਾ ਹੈ, ਸੁੱਖ ਦੇ ਸੁਪਨੇ ਨੂੰ ਸਤਸੰਗ ਜੀ ਮਨੁੱਖ ਲੰਬਾ ਕਰਦਾ ਹੈ। ਇਹ ਜਿਹੜਾ ਸੁਪਨਾ ਹੈ ਲੰਬਾ ਹੀ ਰਹੇਗਾ। ਔਰ ਸੁੱਖ ਦੇ ਸੁਪਨੇ ਚ ਸਮਾਂ ਸਤਸੰਗ ਜੀ ਛੋਟਾ ਹੋ ਜਾਂਦਾ ਹੈ। ਪਤਾ ਕੀ ਕਹਿੰਦਾ, ਅੱਜ ਦਿਨ ਚੜਿਆ ਸੀ, ਪਤਾ ਹੀ ਨੀ ਕਦੋਂ ਬਤੀਤ ਹੋ ਗਿਆ। ਰਾਤ ਆਈ ਸੀ, ਪਤਾ ਹੀ ਨੀ ਕਦੋਂ ਬਤੀਤ ਹੋ ਗਈ। ਸੁੱਖ ਦੇ ਸੁਪਨੇ ਚ ਸਮਾਂ ਛੋਟਾ ਹੋ ਜਾਂਦਾ ਹੈ। ਦੁੱਖ ਦੇ ਸੁਪਨੇ ਵਿੱਚ ਸਤਸੰਗ ਜੀ ਸਮਾਂ ਲੰਬਾ ਹੋ ਜਾਂਦਾ ਹੈ। ਇੱਕ ਬੰਦਾ ਬਿਮਾਰ ਹੈ, ਹਸਪੀਟਲ ਵਿੱਚ ਲੈ ਗਏ ਨੇ, ਡਾਕਟਰਾਂ ਦੇ ਜੇਰੇ ਇਲਾਜ ਅਧੀਨ ਹੈ। ਔਰ ਮਿੱਤਰ ਜਾਂਦੇ ਨੇ ਪਹੁੰਚਾਉਣੀ ਵਾਸਤੇ, ਪਰਿਵਾਰ ਦੇ ਮੈਂਬਰ ਜਾਂਦੇ, ਸੰਬੰਧੀ ਜਾਂਦੇ ਆ। ਔਰ ਸਤਸੰਗਤ ਜੀ ਦਿਨੇ ਤਾਂ ਉਹਨਾਂ ਦੇ ਜਾਣ ਦਾ ਇਸ ਤਰ੍ਹਾਂ ਲਾਰਾ ਲੱਗਾ ਰਿਹਾ, ਉਹਦੀ ਪਰਚਾਉਣੀ ਹੋਈ ਗਈ ਹੋਈ ਗਏ। ਜਦੋਂ ਰਾਤ ਪੈ ਗਈ, ਪਰਿਵਾਰ ਦੇ ਮੈਂਬਰ ਵੀ ਆ ਗਏ, ਜਾਂ ਹੁਣ ਇੱਕ ਨਰਸ ਆ ਉਹਦੀ ਡਿਊਟੀ 'ਤੇ ਜਾ ਪਿਆ, ਬੈੱਡ ਦੇ ਉੱਤੇ ਪਿਆ, ਨੀਂਦ ਨਹੀਂ ਆਉਂਦੀ ਹੈ। ਹੁਣ ਸਤਸੰਗ ਜੀ ਪਤਾ ਕੀ ਕਹਿੰਦਾ ਹੈ, ਕਹਿੰਦਾ ਰਾਤ ਆਈ ਆ, ਪਹਾੜ ਜਿੱਡੀ ਹੋ ਗਈ, ਬਤੀਤ ਹੀ ਨਹੀਂ ਹੁੰਦੇ। ਰਾਤ ਆਈ ਆ, ਪਹਾੜ ਵਰਗੀ ਹੋ ਗਈ, ਬਤੀਤ ਹੀ ਨਹੀਂ ਹੁੰਦੇ। ਦੁੱਖ ਦੇ ਸੁਪਨੇ ਵਿੱਚ ਸਤਸੰਗ ਜੀ ਸਮਾਂ ਲੰਬਾ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ। ਪਰ ਸੁਪਨਾ ਸੁਪਨਾ ਹੀ ਹੈ, ਸਮਾਂ ਸਮਾਂ ਹੀ ਹੈ, ਪਰ ਮਨੁੱਖ ਦੀ ਅਵਸਥਾ ਹੀ ਸਤਸੰਗ ਜੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਇੱਕ ਸੁਪਨਾ ਹੁੰਦਾ ਹੈ ਅੱਖ ਮੀਚੀ ਹੋਈ ਦਾ, ਇੱਕ ਸੁਪਨਾ ਹੁੰਦਾ ਅੱਖ ਖੁੱਲ੍ਹੀ ਦਾ। ਇਹਦੇ 'ਚ ਵੀ ਅੰਤਰ ਹੈ। ਆ ਜਿਹੜਾ ਅਸੀਂ ਸੰਸਾਰ ਵੇਖਦੇ ਹਾਂ, ਖੁੱਲ੍ਹੀ ਅੱਖ ਦਾ ਸੁਪਨਾ ਹੈ, ਇੱਕ ਮਿੱਟੀ ਅੱਖ ਦਾ ਸੁਪਨਾ ਵੇਖਦੇ ਹਾਂ। ਪਰ ਹੈ ਦੋਵੇਂ ਸੁਪਨੇ। ਉਜੈਨ ਦਾ ਰਾਜਾ, ਉਜੈਨ ਇੰਦੌਰ ਦੇ ਨੇੜੇ ਪੈਂਦਾ, ਮੱਧਿਆ ਪ੍ਰਦੇਸ਼ ਵਿੱਚ, ਹਿੰਦੁਸਤਾਨ 'ਚ। ਉੱਥੇ ਕੁੰਭ ਲੱਗਦਾ ਹੈ, ਚਾਰ ਕੁੰਭ ਲੱਗਦੇ ਨੇ। ਔਰ ਕਹਿੰਦੇ ਜਿੱਥੇ ਅੰਮ੍ਰਿਤ ਦਾ ਘੜਾ ਕੁੰਭ ਲਿਜਾ ਕੇ ਰੱਖਿਆ ਨਾ, ਚਾਰ ਤੀਰਥ ਬਣ ਗਏ। ਪੁਰਾਣ ਪ੍ਰਸੰਗ ਹੈ, ਹਰਿਦੁਆਰ ਕੁੰਭ ਲੱਗਦਾ ਹੈ, ਇਸ ਤਰ੍ਹਾਂ ਪ੍ਰਯਾਗਰਾਜ ਵਿੱਚ ਕੁੰਭ ਲੱਗਦਾ, ਨਾਸਿਕ ਵਿੱਚ ਕੁੰਭ ਲੱਗਦਾ ਹੈ, ਇਸੇ ਤਰ੍ਹਾਂ ਇਹ ਉਜੈਨ ਵਿੱਚ ਕੁੰਭ ਲੱਗਦਾ ਹੈ। ਉਜੈਨ ਦਾ ਰਾਜਾ, ਇੱਕੋ ਇੱਕ ਇਕਲੌਤਾ ਪੁੱਤਰ ਹੈ, ਬਿਮਾਰ ਹੋ ਗਿਆ। ਔਰ ਬੜੀਆਂ ਦਵਾਈਆਂ ਕੀਤੀਆਂ ਵੈਦਾਂ ਨੇ, ਪਰ ਦਵਾਈ ਕੋਈ ਨਹੀਂ ਲੱਗਦੀ। ਮੈਂ ਇਹ ਵੀ ਬੇਨਤੀ ਕਰਦੇ ਹਾਂ, ਕਈ ਵਾਰੀ ਰੋਗ ਵੀ ਉਹੀ ਹੁੰਦਾ ਹੈ, ਦਵਾਈ ਵੀ ਉਹੀ ਹੁੰਦੀ ਹੈ, ਪਰ ਦਵਾਈ ਕੰਮ ਨਹੀਂ ਕਰਦੀ। ਕਾਰਨ ਕੀ? ਜਿੰਨਾ ਚਿਰ ਵਾਹਿਗੁਰੂ ਦੀ ਸਹਾਇਤਾ ਨਾ ਹੋਵੇ, ਦਵਾਈ ਨਹੀਂ ਕਦੇ ਕੰਮ ਕਰੇਗੀ। ਮਹਾਰਾਜ ਕਹਿੰਦੇ, ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਜਾਂ ਆਪ ਖਲੋਇਆ। ਭਾਵੇਂ ਵੈਦਾਂ ਦੀ ਟੀਮ ਮਨੁੱਖ ਦੇ ਆਲੇ ਦੁਆਲੇ ਬਿਮਾਰ ਦੇ ਹੋਵੇ, ਸਤਸੰਗ ਜੀ ਜੇ ਕਰਕੇ ਉਸ ਦਵਾਈ ਦੇ ਪਰਮਾਤਮਾ ਦੀ ਸਹਾਇਤਾ ਨਹੀਂ ਹੈ, ਉਹ ਦਵਾਈ ਕੰਮ ਨਹੀਂ ਕਰੇਗੀ। ਔਖਦ ਆਏ ਰਾਸ ਜਾਂ ਆਪ ਖਲੋਇਆ, ਦਵਾਈ ਉਹੀ ਰਾਸ ਆਏਗੀ, ਉਹੀ ਸੱਚਾਈ ਵਿੱਚ ਆਏਗੀ, ਜਿਹਦੇ ਚ ਵਾਹਿਗੁਰੂ ਪਰਮੇਸ਼ਰ ਦੀ ਸਹਾਇਤਾ ਹੋਵੇ। ਦਵਾਈ ਕੋਈ ਨਹੀਂ ਲੱਗਦੀ। ਰਾਜਾ ਵੀ ਪੁੱਤਰ ਦੇ ਪਾਸ ਬੈਠਾ, ਰਾਣੀ ਵੀ ਬੈਠੀ ਆ, ਵੈਦਾਂ ਦੀ ਟੀਮ ਵੀ ਬੈਠੀ ਆ, ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਪਰ ਕੋਈ ਆਰਾਮ ਨਹੀਂ ਆ ਰਿਹਾ। ਪਰ ਸਤਸੰਗ ਜੀ ਹੋਇਆ ਕਿ ਰਾਜਾ ਚਿੰਤਾ ਵਿੱਚ ਹੈ, ਫਿਕਰ ਵਿੱਚ ਹੈ, ਸੋਚ ਵਿੱਚ ਹੈ। ਇਸੇ ਸੋਚ ਦੇ ਵਿੱਚ ਸਤਸੰਗ ਜੀ ਨੀਂਦ ਆਈ, ਸੁਪਨੇ ਵਿੱਚ ਚਲੇ ਜਾਂਦਾ। ਸੁਪਨੇ ਵਿੱਚ ਰਾਜਾ ਚਲੇ ਗਿਆ, ਸੁਪਨੇ ਵਿੱਚ ਸ਼ਾਦੀ ਹੋਈ, ਬੜੇ ਮੰਗਲ ਖੁਸ਼ੀਆਂ ਹੋਈਆਂ। ਸੁਪਨੇ ਵਿੱਚ ਸਤਸੰਗ ਜੀ 6 ਬੱਚਿਆਂ ਦਾ ਪਿਤਾ ਬਣ ਗਿਆ। ਔਰ 6 ਬੱਚੇ ਆਲੇ ਦੁਆਲੇ ਬੈਠੇ, ਰਾਣੀ ਬੈਠੀ ਆ, ਸੰਬੰਧੀ ਬੈਠੇ ਨੇ, ਬੜਾ ਰਾਜਾ ਉਜੈਨ ਦਾ ਖੁਸ਼ੀ ਦਾ ਪ੍ਰਸਾਰ ਕਰ ਰਿਹਾ। ਔਰ ਮਨ ਵਿੱਚ ਪਿਆਰ ਹੈ, 6 ਬੱਚਿਆਂ ਦਾ ਬਾਪ ਹੋ ਗਿਆ। ਔਰ ਇੱਧਰ ਸਤਸੰਗ ਜੀ ਸੁਪਨੇ ਦੇ ਪਰਿਵਾਰ ਵਿੱਚ ਖਿੜਖਿੜਾ ਕੇ ਹੱਸ ਰਿਹਾ ਹੈ, ਸੁਪਨੇ ਦੇ ਪਰਿਵਾਰ ਵਿੱਚ। ਦੂਜੇ ਪਾਸੇ ਕੀ ਹੋਇਆ, ਇਹਦੇ ਪੁੱਤਰ ਦਾ ਜਿਹੜਾ ਇਕਲੌਤਾ ਪੁੱਤਰ ਸੀ ਉਹਦਾ ਆਖਰੀ ਸਾਹ ਨਿਕਲ ਗਿਆ। ਜਦੋਂ ਆਖਰੀ ਸਾਹ ਨਿਕਲਿਆ ਤੇ ਰਾਣੀ ਨੇ ਉੱਚੀ ਸਾਧ ਸੰਗਤ ਦੀ ਧਾ ਮਾਰੀ, ਚੀਕ ਮਾਰੀ, ਆਵਾਜ਼ ਕੱਢੀ ਔਰ ਇਹਦਾ ਸੁਪਨਾ ਖੁੱਲ ਗਿਆ। ਸੁਪਨਾ ਖੁੱਲਦੇ ਹੀ ਹੱਸ ਪਿਆ। ਰਾਣੀ ਕਹਿਣ ਲੱਗੀ, ਰਾਜਨ ਤੁਸੀਂ ਪਾਗਲ ਪਏ ਹੋਏ ਹੋ, ਤੁਸੀਂ ਪਾਗਲ ਹੋ ਗਏ। ਕਹਿੰਦਾ ਨਹੀਂ ਪਾਗਲ ਨਹੀਂ ਹੋਇਆ। ਕਹਿੰਦੇ ਪਾਗਲ ਨਹੀਂ ਹੋਇਆ ਤੇ ਹੋਰ ਕੀ, ਇੱਕੋ ਇੱਕ ਪੁੱਤਰ ਸੀ ਉਹ ਵੀ ਤੁਹਾਡਾ ਜਾਂਦਾ ਰਿਹਾ, ਇਸ ਵਾਸਤੇ ਤੁਸੀਂ ਹੱਸ ਰਹੇ ਹੋ, ਮੈਂ ਰੋ ਰਹੀ ਹਾਂ। ਇਸ ਵਾਸਤੇ ਪਾਗਲ ਨਹੀਂ ਤਾਂ ਹੋਰ ਕੀ। ਰਾਜਾ ਕਹਿੰਦਾ ਮੇਰੇ ਹੱਸਣ ਦਾ ਕਾਰਨ ਹੋਰ ਹੈ। ਕਹਿੰਦਾ ਮੈਂ ਸੁਪਨੇ ਦੇ 6 ਬੱਚਿਆਂ ਦਾ ਪਿਤਾ ਸੀ। ਸੁਪਨੇ ਵਿੱਚ ਸ਼ਾਦੀ ਹੋਈ, ਸੁਪਨੇ ਵਿੱਚ ਰਾਣੀ ਆਈ, ਸੁਪਨੇ ਵਿੱਚ ਬੱਚੇ ਹੋਏ, 6 ਬੱਚਿਆਂ ਦਾ ਬਾਪ ਸੀ ਔਰ ਆਸੇ ਪਾਸੇ ਬੈਠੇ ਸੀ, ਬੜੀਆਂ ਖੁਸ਼ੀਆਂ ਸੀ, ਬੜੀ ਗੱਲ ਸੀ। ਔਰ ਸੁਪਨੇ 6 ਬੱਚਿਆਂ ਦਾ ਬਾਪ, ਔਰ ਜਦੋਂ ਮੇਰੇ ਇੱਕ ਨੇਤਰ ਖੁੱਲੇ, ਇੱਕ ਬੱਚੇ ਦਾ ਬਾਪ। ਕਹਿੰਦਾ ਹੁਣ ਤੂੰ ਇੱਕ ਪੁੱਤਰ ਦੇ ਜਾਣ ਤੋਂ ਰੋ ਰਹੀ ਆ। ਕਹਿੰਦਾ ਮੇਰੇ 6 ਪੁੱਤਰ ਚਲੇ ਗਏ ਨੇ, ਤੂੰ ਤਾਂ ਇੱਕ ਨੂੰ ਰੋਂਦੀ ਆ ਨਾ, ਮੇਰੇ 6 ਪੁੱਤਰ ਚਲੇ ਗਏ ਨੇ। ਖੁੱਲੀ ਅੱਖ ਦੇ ਸੁਪਨੇ ਵਿੱਚ ਇੱਕ ਪੁੱਤ ਹੈ, ਮੀਚੀ ਅੱਖ ਦੇ ਸੁਪਨੇ ਵਿੱਚ 6 ਪੁੱਤ ਨੇ। ਇਸ ਵਾਸਤੇ ਤੂੰ ਇੱਕ ਪੁੱਤਰ ਨੂੰ ਰੋ ਰਹੀ ਆ ਤੇ ਮੇਰੇ ਤੇ 6 ਪੁੱਤਰ ਸੀ, ਇਸ ਵਾਸਤੇ 6 ਦੇ 6 ਹੀ ਚਲੇ ਗਏ ਨੇ। ਇਸ ਵਾਸਤੇ ਕਹਿਣ ਤੋਂ ਭਾਵ ਅੱਜ ਕਹਿੰਦਾ ਅਸਲੀਅਤ ਦਾ ਪਤਾ ਲੱਗ ਗਿਆ। ਇਹ ਜਿਹੜਾ ਇੱਕ ਪੁੱਤਰ ਸੀ ਨਾ, ਇਹ ਤਾਂ ਖੁੱਲੀ ਅੱਖ ਦਾ ਸੁਪਨਾ ਸੀ, ਜਿਹੜੇ 6 ਪੁੱਤਰਾਂ ਦਾ ਬਾਪ ਬਣਿਆ ਸੀ ਇਹ ਬੰਦ ਅੱਖ ਦਾ ਸੁਪਨਾ ਸੀ। ਪਰ ਸੁਪਨਾ ਹੈ ਸੁਪਨਾ ਹੀ, ਇਸ ਵਾਸਤੇ ਹੈ ਦੋਵੇਂ ਸੁਪਨੇ। ਇਸ ਵਾਸਤੇ ਉਹ ਖੁੱਲੀ ਅੱਖ ਦਾ ਸੁਪਨਾ ਹੈ, ਇਹ ਬੰਦ ਅੱਖ ਦਾ ਸੁਪਨਾ ਹੈ। ਇਸ ਵੇਲੇ ਇਸ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਤੇ ਖੁੱਲੀ ਅੱਖ ਦਾ ਸੁਪਨਾ ਵੀ ਸੁਪਨਾ ਹੈ, ਮਿੱਚੀ ਅੱਖ ਦਾ ਸੁਪਨਾ ਵੀ ਸੁਪਨਾ ਹੈ। ਉਸ ਵੇਲੇ ਬੰਦੇ ਦੀ ਅਵਸਥਾ ਇੱਕ ਹੋ ਜਾਂਦੀ ਹੈ। ਕੈਸੀ? ਖੁਸ਼ੀ ਤੇ ਸੋਗ ਵਿੱਚ ਇੱਕ ਅਵਸਥਾ ਹੋ ਜਾਏਗੀ, ਮਾਨ ਤੇ ਅਪਮਾਨ ਵਿੱਚ ਇੱਕੋ ਹੀ ਅਵਸਥਾ ਹੋ ਜਾਏਗੀ। ਜਦੋਂ ਕਿ ਸਨਮਾਨ ਕਰੀ ਜਾਵੇ ਚਾਹੇ ਕੁੰਦਰਾਦਰੀ ਕਰੀ ਜਾਵੇ, ਇਸ ਵਾਸਤੇ ਇੱਕ ਅਵਸਥਾ ਹੋ ਜਾਏਗੀ। ਚਾਹੇ ਕੋਈ ਖੁਸ਼ੀ ਹੈ ਚਾਹੇ ਕੋਈ ਸੋਗ ਹੈ, ਉਹਦੇ ਵਿੱਚ ਇੱਕ ਅਵਸਥਾ ਹੋ ਜਾਏਗੀ। ਇਸ ਵਾਸਤੇ ਉਹਦੀ ਇੱਕੋ ਜਿਹੀ ਵਿਅਕਤੀ ਹੋ ਜਾਵੇਗੀ, ਚਾਹੇ ਅਮਾਨ ਹੈ ਚਾਹੇ ਅਪਮਾਨ ਹੈ, ਚਾਹੇ ਖੁਸ਼ੀ ਹੈ ਚਾਹੇ ਸੋਗ ਹੈ। ਇਸ ਵਾਸਤੇ ਕਿਉਂਕਿ ਜੀਵਨ ਦੀ ਜਿਹੜੀ ਅਸਲੀਅਤ ਹੈ ਉਹਨੂੰ ਸਮਝ ਲਿਆ। ਸੰਸਾਰ ਦੇ ਸੁਪਨੇ ਵਿੱਚ ਕਈ ਵਾਰੀ ਬੰਦਾ ਰਾਜਾ ਹੁੰਦਾ ਹੈ, ਸੰਸਾਰ ਦੇ ਸੁਪਨੇ ਵਿੱਚ ਮਨੁੱਖ ਰਾਜਾ ਹੁੰਦਾ ਹੈ। ਪਰ ਜੇ ਇਹ ਕਲਪਨਾ ਕਰੇ ਤੇ ਮੈਂ ਖੁੱਲੀ ਅੱਖ ਦੇ ਸੁਪਨੇ ਵਿੱਚ ਰਾਜਾ ਹਾਂ, ਸ਼ਾਇਦ ਮੀਚੀ ਅੱਖ ਦੇ ਸੁਪਨੇ ਵਿੱਚ ਵੀ ਰਾਜਾ ਹੀ ਹੋਣਾ। ਜਾਂ ਮੈਂ ਇਸ ਲੋਕ ਦੇ ਵਿੱਚ ਰਾਜਾ ਹਾਂ ਤੇ ਪਰਲੋਕ ਵਿੱਚ ਵੀ ਰਾਜਾ ਹੀ ਹੋਣਾ। ਜਾਂ ਮੈਂ ਇਸ ਹੱਥ ਦੇ ਵਿੱਚ ਰਾਜਾ ਹਾਂ ਤੇ ਮੈਂ ਪੰਥ ਵਿੱਚ ਵੀ ਰਾਜਾ ਹੀ ਹੋਣਾ। ਇਹ ਲੋਕ ਜਿੱਥੇ ਅਸੀਂ ਬੈਠੇ ਹਾਂ ਇਸਨੂੰ ਇਹ ਲੋਕ ਕਹਿੰਦੇ ਨੇ, ਤੇ ਇਹ ਲੋਕ ਤੋਂ ਪਰੇ ਦੀ ਦੁਨੀਆਂ ਜਿੱਥੇ ਅਸੀਂ ਜਾਣਾ ਹੈ ਉਸਨੂੰ ਪਰਲੋਕ ਕਹਿੰਦੇ ਆ। ਕਈ ਵਾਰ ਇਸ ਤਰ੍ਹਾਂ ਦੇ ਖਿਆਲ ਹੁੰਦੇ ਆ, ਪਾਪਾ ਇੱਥੇ ਵੀ ਰਾਜੇ ਹੀ ਹਾਂ, ਸ਼ਾਇਦ ਉੱਥੇ ਵੀ ਰਾਜੇ ਹੋਵਾਂਗੇ। ਪਰ ਐਸਾ ਨਹੀਂ। ਔਰੰਗਜ਼ੇਬ ਨੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੂੰ ਚਿੱਠੀ ਲਿਖੀ, ਕਹਿੰਦਾ ਮੈਂ ਸੁਣਿਆ ਹੈ ਤੁਸੀਂ ਮੇਰੇ ਵੱਡੇ ਭਰਾਤਾ ਦਾਰਾ ਸ਼ਿਕੋਹ ਨੂੰ ਦਿੱਲੀ ਦਾ ਤਖ਼ਤ ਦਿੰਦੇ ਸੀ, ਰਾਜ ਦਿੰਦੇ ਸੀ। ਮੈਂ ਇਹ ਗੱਲ ਸੁਣੀ ਹੈ, ਮੇਰੀ ਜਿਹੜੀ CID ਰਿਪੋਰਟ ਹੈ ਖੁਫੀਆ ਉਹ ਕਹਿ ਰਹੀ ਹੈ ਕਿ ਦਾਰਾ ਸ਼ਿਕੋਹ ਬਿਆਸ ਦਰਿਆ ਦੇ ਕਿਨਾਰੇ ਗੋਇੰਦਵਾਲ ਨਗਰ ਹੈ ਔਰ ਉਸ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਤੁਹਾਨੂੰ ਮਿਲਿਆ ਹੈ। ਔਰ ਮੇਰੀ ਇਹ ਖੁਫੀਆ ਰਿਪੋਰਟ ਕਹਿ ਰਹੀ ਹੈ ਕਿ ਤੁਸੀਂ ਉਸਨੂੰ ਬਾਦਸ਼ਾਹ ਦੇ ਰਹੇ ਸੀ ਦਿੱਲੀ ਦੇ, ਤੇ ਦਾਰਾ ਸ਼ਿਕੋਹ ਮੈਂ ਮੌਤ ਦੇ ਘਾਟ ਉਤਾਰ ਦਿੱਤਾ, ਤੁਹਾਡੇ ਵਚਨ ਕਿਉਂ ਨਹੀਂ ਪੂਰੇ ਹੋਏ? ਤੁਹਾਨੂੰ ਗੁਰੂ ਕਹਿੰਦੇ ਆ, ਪੀਰ ਕਹਿੰਦੇ ਆ, ਸੰਤ ਕਹਿੰਦੇ ਨੇ, ਗੁਰੂ ਨਾਨਕ ਦੇ ਤੁਸੀਂ ਸੱਤਵੇਂ ਵਾਰਸ ਖੋਨੇ ਹੋ, ਤੁਹਾਡੇ ਗੁਰੂਆਂ ਦੇ ਪੀਰਾਂ ਦੇ ਵਚਨ ਕਿਉਂ ਨਹੀਂ ਪੂਰੇ ਹੋਏ? ਇਹ ਚਿੱਠੀ ਸਾਧ ਸੰਗਤ ਜੀ ਔਰੰਗਜ਼ੇਬ ਨੇ ਲਿਖਾ ਕੇ ਹਲਕਾਰੇ ਦੇ ਪਾਸ ਕੀਰਤਪੁਰ ਸਾਹਿਬ ਦੇ ਭੇਜੀ ਆ, ਇਹਦਾ ਜਵਾਬ ਮੈਨੂੰ ਦਿਓ। ਸਤਵੇਂ ਪਾਤਸ਼ਾਹ ਦੇ ਪਾਸ ਹਲਕਾਰਾ ਚਿੱਠੀ ਲੈ ਕੇ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਚਿੱਠੀ ਨੂੰ ਪੜ੍ਹਾਇਆ। ਹੁਣ ਚੰਗੀ ਤਰ੍ਹਾਂ ਚਿੱਠੀ ਨੂੰ ਸਾਧ ਸੰਗਤ ਵਾਚ ਕੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਇਸਦਾ ਜਵਾਬ ਇਸਦਾ ਉੱਤਰ ਲਿਖਾਇਆ। ਮਹਾਰਾਜ ਕਹਿੰਦੇ ਔਰੰਗਜ਼ੇਬ ਜਿਹੜੀ ਤੂੰ ਗੱਲ ਆਖੀ ਆ ਬਿਲਕੁਲ ਸੱਚ ਹੈ ਹਕੀਕਤ ਹੈ। ਅਸੀਂ ਧਰਮ ਪ੍ਰਚਾਰ ਦੇ ਦੌਰੇ ਦੇ ਉੱਤੇ ਸਾਂ ਤੇ ਦਾਰਾ ਸ਼ਿਕੋ ਠੀਕ ਸਾਨੂੰ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਮਿਲਿਆ ਹੈ ਗੋਇੰਦਵਾਲ। ਅਸੀਂ ਗੋਇੰਦਵਾਲ ਪਹੁੰਚ ਗਏ ਸੀ ਪ੍ਰਚਾਰ ਕਰਦੇ ਕਰਦੇ। ਉਹ ਲਾਹੌਰ ਨੂੰ ਜਾ ਰਿਹਾ ਸੀ, ਅਸੀਂ ਵੀ ਇਹ ਪੱਤਣ ਪਾਰ ਕਰਨਾ ਸੀ, ਸਾਨੂੰ ਜ਼ਰੂਰ ਮਿਲਿਆ ਹੈ। ਦਾਰਾ ਸ਼ਿਕੋ ਸੰਤ ਸੇਵੀ ਸੀ, ਦਾਰਾ ਸ਼ਿਕੋ ਅਧਿਆਤਮ ਵਾਦੀ ਸੀ ਔਰ ਦਾਰਾ ਸ਼ਿਕੋ ਨੇ ਕੁਝ ਉਪਨਿਸ਼ਦਾਂ ਦਾ ਖੁਲਾਸਾ ਫਾਰਸੀ ਅੱਖਾਂ ਵਿੱਚ ਕਰਵਾਇਆ। ਸੰਤਾਂ ਦਾ ਸਤਸੰਗੀ ਸੀ, ਮਹਾਂਪੁਰਸ਼ਾਂ ਦਾ ਆਉਣਾ ਜਾਣਾ ਸੀ ਉਹਦੇ ਵਿੱਚ। ਕਹਿੰਦੇ ਬਿਲਕੁਲ ਠੀਕ ਹੈ, ਉਹਦੇ ਨਾਲ ਸਾਡੀ ਗੱਲਬਾਤ ਹੋਈ ਸੀ। ਭੱਜਾ ਜਾ ਰਿਹਾ ਸੀ ਮੌਤ ਤੋਂ ਡਰਦਾ ਔਰ ਸਾਡੀ ਸ਼ਰਨ ਉਸਨੇ ਲਈ ਔਰ ਅਸੀਂ ਉਸਨੂੰ ਕਿਹਾ ਸੀ ਦਾਰਾ ਸ਼ਿਕੋ ਜੇ ਚਾਹੁੰਦਾ ਆ ਤਾਂ ਦਿੱਲੀ ਦੀ ਵਾਸੀ ਤੈਨੂੰ ਦੇ ਦਿੰਦੇ ਹਾਂ। ਪਰ ਉਹਨੇ ਆਖਿਆ ਸੀ ਮਹਾਰਾਜ ਹੋਰ ਪਾਤਸ਼ਾਹੀਆਂ ਗੋੜੀਆਂ ਨਾਮ ਰੱਤੇ ਪਾਤਸ਼ਾਹ, ਮੈਂ ਦਿੱਲੀ ਦੀ ਬਾਦਸ਼ਾਹੀ ਨਹੀਂ ਲੈਣੀ। ਕਾਰਨ ਕੀ ਸੀ? ਅਧਿਆਤਮਵਾਦੀ ਮਨੁੱਖ ਸੀ, ਅਧਿਆਤਮਵਾਦੀ ਮਨੁੱਖ ਆਪਣੇ ਢੰਗ ਨਾਲ ਸੋਚਦਾ। ਕਹਿੰਦਾ ਮੈਨੂੰ ਇਹ ਝੂਠੀ ਬਾਦਸ਼ਾਹਤ ਨਾ ਦਿਓ, ਮੈਨੂੰ ਬਾਦਸ਼ਾਹਤ ਦੇਣ ਦੇ ਉੱਤੇ ਤੁੱਠੇ ਹੋ ਪ੍ਰਸੰਨ ਹੋਏ ਹੋ, ਮੈਨੂੰ ਪਿਸਤ ਦੀ ਬਾਦਸ਼ਾਹੀ ਦਿਓ। ਸੱਚੀ ਬਾਦਸ਼ਾਹੀ ਜਿਹੜੀ ਕਦੇ ਨਾਸ ਨਹੀਂ ਹੋਣੀ, ਅਚਲ ਹੀ ਰਹੇਗੀ, ਕਿਉਂਕਿ ਪਰਮਾਤਮਾ ਅਚਲ ਹੈ, ਖੁਦਾ ਅਚਲ ਹੈ, ਉਹਦੀ ਬਾਦਸ਼ਾਹੀ ਵੀ ਅਚਲ ਹੀ ਹੋਵੇਗੀ, ਕਦੇ ਚਲਾਜਮਾਨ ਨਹੀਂ ਹੋਵੇਗੀ। ਇਸ ਵਾਸਤੇ ਉਹ ਬਾਦਸ਼ਾਹ ਦੇਣੀ ਆ, ਜੇ ਪ੍ਰਸੰਨ ਹੋਏ ਹੋ ਉਹ ਬਾਦਸ਼ਾਹੀ ਦਿਓ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਅਸੀਂ ਉਸਨੂੰ ਕਹਿਤਾ ਹਾਂ ਤੈਨੂੰ ਪਿਸਤ ਦੀ ਬਾਦਸ਼ਾਹੀ ਦਿੱਤੀ। ਔਰੰਗਜ਼ੇਬ ਅਗਰ ਜੇ ਕਰਕੇ ਤੂੰ ਇਹ ਸਾਰੇ ਪ੍ਰਸੰਗ ਨੂੰ ਵੇਖਣਾ ਹੈ ਨਾ ਤਾਂ ਵੇਖ ਸਕਦਾ ਹੈ। ਸਤਿਗੁਰਾਂ ਨੇ ਢੰਗ ਵੀ ਦੱਸਿਆ ਤੇ ਰਾਤ ਨੂੰ ਦਾਰੇ ਸ਼ਿਕੋ ਦੇ ਸੰਕਲਪ ਵਿੱਚ ਸੌਣਾ, ਇਸ ਬਾਦਸ਼ਾਹੀ ਦੇ ਸੰਕਲਪ ਵਿੱਚ, ਤੇ ਮੈਂ ਉਸਨੂੰ ਬਾਦਸ਼ਾਹ ਵੇਖਣਾ ਆ। ਤੇ ਕਿਉਂਕਿ ਜਾਗਰਤ ਅਵਸਥਾ ਖੁੱਲ੍ਹੀ ਅੱਖ ਦੇ ਸੁਪਨੇ ਵਿੱਚ ਤਾਂ ਦਾਰਾ ਸ਼ਿਕੋ ਬਾਦਸ਼ਾਹ ਦੀ ਤੈਂ ਮੌਤ ਦੇ ਘਾਟ ਉਤਾਰ ਦਿੱਤਾ ਹੈ, ਇਹ ਸੰਸਾਰ ਵਿੱਚ ਸੰਸਾਰ ਦੇ ਸੁਪਨੇ ਵਿੱਚ ਤਾਂ ਦਾਰਾ ਸ਼ਿਕੋ ਬਾਦਸ਼ਾਹ ਨਹੀਂ ਹੈ, ਪਰ ਬੰਤ ਅੱਖ ਦੇ ਸੁਪਨੇ ਵਿੱਚ, ਪਰਲੋਕ ਦੀ ਦੁਨੀਆਂ ਵਿੱਚ, ਐਸ ਨਿਗਾਹ ਤੋਂ ਪਰੇ ਦੀ ਦੁਨੀਆਂ ਜਿਹੜੀ ਹੈ ਉੱਥੇ ਦਾਰਾ ਸ਼ਿਕੋ ਬਾਦਸ਼ਾਹ ਹੀ ਹੈ। ਔਰ ਦੇਖਣਾ ਹੈ ਤਾਂ ਸੰਕਲਪ ਲੈ ਕੇ, ਇਹ ਬੀਜ ਲੈ ਕੇ, ਇਹ ਸੰਸਕਾਰ ਲੈ ਕੇ ਸੌਵੇਂ ਦਾਰੇ ਦੇ ਧਿਆਨ ਵਿੱਚ, ਇਹ ਦਾਰੇ ਨੂੰ ਬਾਦਸ਼ਾਹ ਵੇਖਣਾ ਮੈਂ। ਕਿਉਂਕਿ ਜਾਗਦਿਆਂ ਦਾ ਤੂੰ ਨਿਗਾਹ ਮਾਰੇਗਾ, ਤੂੰ ਆਪਣੇ ਆਪ ਨੂੰ ਵੇਖੇਗਾ ਮੈਂ ਦਿੱਲੀ ਦਾ ਬਾਦਸ਼ਾਹ। ਜਾਗਰਤ ਵਸਤਾ ਦੇ ਸੁਪਨੇ ਵਿੱਚ ਤਾਂ ਤੂੰ ਆਪਣੇ ਆਪ ਨੂੰ ਬਾਦਸ਼ਾਹ ਵੇਖੇਗਾ, ਮੈਂ ਦਿੱਲੀ ਦਾ ਬਾਦਸ਼ਾਹ। ਸੂਜਾ ਮੁਹੰਮਦ ਨੂੰ ਮਾਰਿਆ, ਮਰੀਦ ਬਖਸ਼ ਨੂੰ ਮਾਰਿਆ, ਦਾਰਾ ਸ਼ਿਕੋ ਨੂੰ ਮਾਰ ਕੇ ਤੇ ਪਿਓ ਸ਼ਾਹਜਹਾਨ ਨੂੰ ਖਾਰਾ ਪਾਣੀ ਪਿਆ ਪਿਆ ਕੇ ਸਾਥ ਸੰਜੀ ਭੁੱਖਾ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਸਾਰਿਆਂ ਨੂੰ ਤੂੰ ਬਾਦਸ਼ਾਹ ਬਣਿਆ, ਤਾਂ ਤੇਰਾ ਇਹ ਸੁਪਨਾ ਕਿਤੇ ਪੂਰਾ ਹੋਇਆ। ਜਾਗਰਤ ਅਵਸਥਾ ਹੋਏ ਤਾਂ ਤੂੰ ਹੀ ਦਿੱਲੀ ਦਾ ਬਾਦਸ਼ਾਹ ਆ, ਇਸ ਵਾਸਤੇ ਇਸੇ ਤਰ੍ਹਾਂ ਤੈਨੂੰ ਦਿਸੇਗਾ। ਅਗਰ ਜੇ ਕਰਕੇ ਪਰਲੋਕ ਦੀ ਬਾਦਸ਼ਾਹਤ ਵੇਖਣੀ ਆ ਤੇ ਉੱਥੇ ਤੂੰ ਦਾਰਾ ਸ਼ਿਕੋ ਵੀ ਵੇਖ ਸਕਦਾ ਆ, ਆਪਣੇ ਆਪ ਨੂੰ ਵੇਖ ਲੈ ਕਿ ਤੂੰ ਕੌਣ ਆ ਤੇ ਦਾਰਾ ਸ਼ਿਕੋ ਕੌਣ ਆ। ਇਹ ਸਤਿਗੁਰਾਂ ਨੇ ਚਿੱਠੀ ਲਿਖਾ ਭੇਜ ਦਿੱਤੀ, ਹਲਕਾਰਾ ਵਾਪਸ ਦਿੱਲੀ ਵਿੱਚ ਚਲੇ ਗਿਆ ਔਰ ਸਤ ਸੰਗਤ ਜੀ ਔਰੰਗਜ਼ੇਬ ਨੂੰ ਚਿੱਠੀ ਦਿੱਤੀ, ਪੜ੍ਹ ਲਏ। ਆਪਣੇ ਭਰਾ ਦੀਆਂ ਸਿਫਤਾਂ ਵੇਖ ਕੇ ਸੁਣ ਕੇ ਚਿੱਠੀ ਵਿੱਚ ਲਿਖੀਆਂ ਹੋਈਆਂ ਬਿਲਕੁਲ ਸੜਦਾ ਜਾ ਰਿਹਾ, ਮੈਂ ਇੱਥੇ ਮੌਤ ਦੇ ਘਾਟ ਇਹਨੂੰ ਉਤਾਰ ਦਿੱਤਾ, ਦਿਖਾਈ ਨਹੀਂ ਦੇ ਰਿਹਾ ਤੇ ਅਜੇ ਵੀ ਸਿਫਤਾਂ ਉਹਦੀਆਂ ਕਰੀ ਜਾ ਰਹੇ ਨੇ। ਹੁਣ ਸਾਰਿਆਂ ਦੇ ਨੇ ਸੰਕਲਪ ਘੁੰਮੇ ਗਿਆ ਘੁੰਮੇ ਗਿਆ, ਇਹ ਕਹਿੰਦੇ ਨੇ ਦਾਰਾ ਸ਼ਿਕੋ ਬਾਦਸ਼ਾਹ ਹੈ, ਮੈਂ ਕਹਿੰਦਾ ਮੈਂ ਬਾਦਸ਼ਾਹ ਹਾਂ, ਔਰ ਇਹ ਦਾਵਾ ਕਰਦੇ ਨੇ ਦਾਰਾ ਸ਼ਿਕੋ ਨੂੰ ਬਾਦਸ਼ਾਹ ਤਾਂ ਵੇਖ ਸਕਦਾ ਆ, ਢੰਗ ਅਪਣਾ ਲਾ ਚੰਗਾ, ਹੁਣ ਆਪਾਂ ਵੇਖਣਾ ਹੀ ਆ ਤੇ ਇਹ ਦਾਰਾ ਸ਼ਿਕੋ ਬਾਦਸ਼ਾਹ ਹੈ ਵੀ। ਰਾਤ ਨੂੰ ਸਾਧ ਸੰਗੀ ਦਾ ਸਿਖੋ ਦੇ ਇਸ ਧਿਆਨ ਵਿੱਚ ਔਰੰਗਜ਼ੇਬ ਸੁਣਦਾ ਹੈ ਤਾਂ ਕੀ ਹੋਇਆ, ਸੁਪਨਾਵੀ ਦ੍ਰਿਸ਼ ਪ੍ਰਗਟ ਹੋ ਗਿਆ। ਸੁਪਨਾਵੀ ਦ੍ਰਿਸ਼ ਵਿੱਚ ਕੀ ਵੇਖਿਆ, ਇਸ ਤਰ੍ਹਾਂ ਕਿ ਦੁਨੀਆਂ ਵਿੱਚ ਔਰੰਗਜ਼ੇਬ ਜਾ ਰਿਹਾ, ਦਾਰਾ ਸ਼ਿਕੋ ਕੰਚਨ ਦੇ ਸੋਹਣੇ ਮੰਦਰ ਨੇ ਔਰ ਉਹਨਾਂ ਮੰਦਰਾਂ ਵਿੱਚ ਰਤਨਾ ਨਾਲ ਜੜਿਆ ਤਖ਼ਤ ਹੈ ਉਹਦੇ ਉੱਤੇ ਬੈਠਾ ਹੈ ਔਰ ਬੜਾ ਕ੍ਰਾਂਤੀਕਾਰੀ ਚਿਹਰਾ ਹੈ ਔਰ ਅੱਗੇ ਬਹੁਤ ਵੱਡੀ ਸਭਾ ਹੈ ਦਾਰਾ ਸ਼ਿਕੋ ਦੇ ਚੌਕਦਾਰ ਪਹਿਰੇਦਾਰ ਖੜੇ ਨੇ ਸਭਾ ਦੇ ਆਲੇ ਦੁਆਲੇ ਔਰ ਸਭ ਸੰਗਤੀ ਇਹ ਸਾਰਾ ਕੁਛ ਇਹਨੇ ਵੇਖ ਲਿਆ। ਹੁਣ ਸੁਪਨੇ ਦੇ ਅੰਦਰ ਕਹਿੰਦਾ ਆਪਾਂ ਗੱਲਬਾਤ ਤਾਂ ਕਰ ਲਈਏ ਇਹਦੇ ਨਾਲ ਵੀ ਠੀਕ ਹੈ ਬਾਦਸ਼ਾਹ ਹੀ ਹੈ। ਸੁਪਨੇ ਵਿੱਚ ਸਭ ਸੰਗਤ ਜੀ ਹੁਣ ਉਸ ਪਾਸੇ ਨੂੰ ਜਾ ਰਿਹਾ ਔਰੰਗਜ਼ੇਬ ਦਾਰਾ ਸ਼ਿਕੋ ਦੀ ਜਿੱਥੇ ਸਭਾ ਲੱਗੀ ਹੋਈ ਹੈ ਉਸ ਕੰਚਨ ਦੇ ਮੰਦਰ ਦੀ ਤਰਫ ਨੂੰ ਜਾ ਰਿਹਾ ਤੇ ਮੈਂ ਇਹਦੇ ਨਾਲ ਹੁਣ ਗੱਲ ਕਰਨੀ ਹੈ। ਪਰ ਆਪਣੇ ਆਪ ਤੇ ਵੀ ਨਿਗਾਹ ਮਾਰੀ ਵੀ ਦਾਰਾ ਸ਼ਿਕੋ ਦਾ ਸਾਹਮਣੇ ਬਾਦਸ਼ਾਹ ਪ੍ਰਤੀਤ ਹੋ ਰਿਹਾ ਹੈ ਤੇ ਮੈਂ ਕੀ ਹਾਂ, ਆਪਣੇ ਆਪ ਤੇ ਨਿਗਾਹ ਮਾਰੀ ਔਰੰਗਜ਼ੇਬ ਨੇ ਆਪ ਕੀ ਬਣਿਆ ਹੋਇਆ, ਭੰਗੀ ਬਣਿਆ ਹੋਇਆ, ਸਿਰ ਦੇ ਉੱਤੇ ਵਿਸ਼ਟਾ ਦਾ ਟੋਕਰਾ ਹੈ, ਉੱਤੋਂ ਵਰਖਾ ਹੌਲੀ ਹੌਲੀ ਪੈ ਰਹੀ ਆ, ਉਹ ਵਿਸ਼ਟਾ ਢਲ ਢਲ ਕੇ ਸਰੀਰ ਦੇ ਉੱਤੇ ਪੈ ਰਿਹਾ, ਵਰਖਾ ਦੇ ਚਿੱਕੜ ਵੀ ਸਭ ਸਾਂਝੀ ਪੈਰ ਫਿਸਲਦੇ ਜਾ ਰਹੇ ਨੇ ਔਰ ਇਹ ਉਹਦੀ ਸਭਾ ਨੂੰ ਜਾ ਰਿਹਾ। ਦਾਰਾ ਸ਼ਿਕੋ ਨੇ ਨੌਕਰ ਭੇਜਿਆ, ਕਹਿਣ ਲੱਗੇ ਬਦਬੂ ਫੈਲਾਏਗਾ ਇਸ ਨੂੰ ਪਿੱਛੇ ਕਰਕੇ ਆਓ ਔਰ ਜਦੋਂ ਇਸ ਨੂੰ ਪਿੱਛੇ ਸਾਹਿਬ ਸੰਗੀ ਹਟਾ ਕੇ ਲੈ ਕੇ ਗਿਆ ਕੀ ਹੋਇਆ, ਪੈਰ ਫਿਸਲ ਗਿਆ, ਡਿੱਗ ਪਿਆ ਔਰੰਗਜ਼ੇਬ ਔਰ ਸਾਹਿਬ ਸੰਗ ਜੀ ਵਿਸ਼ਟਾ ਦਾ ਟੋਕਰਾ ਦੇ ਸਰੀਰ ਤੇ ਡਿੱਗ ਪਿਆ। ਇਹ ਕੁਛ ਇਹਦੇ ਨਾਲ ਸੁਪਨੇ ਵਿੱਚ ਹੋਇਆ, ਸੁਪਨਾ ਖੁੱਲ ਗਿਆ। ਸਵੇਰੇ ਫਿਰ ਵਜੂ ਕੀਤੇ, ਦੁਆਵਾਂ ਕੀਤੀਆਂ ਖੁਦਾ ਦੇ ਅੱਗੇ, ਯਾ ਖੁਦਾ ਇਹ ਹਿੰਦੂਆਂ ਦੇ ਗੁਰੂ ਨੇ ਮੇਰੇ ਨਾਲ ਕੀ ਸਿਹਰ ਕੀਤਾ, ਕੀ ਜਾਦੂ ਕਰ ਦਿੱਤਾ। ਕਹਿਣ ਤੋਂ ਭਾਵ ਕੀ ਹੈ, ਕੋਈ ਬੰਦਾ ਇਹ ਆਖੇ ਵੀ ਇੱਥੇ ਦਾ ਸੁਪਨਾ ਰੱਬ ਦੀ ਦੁਨੀਆਂ ਵਿੱਚ ਵੀ ਮੇਰਾ ਉਹੀ ਸੁਪਨਾ ਹੋਏਗਾ, ਨਹੀਂ ਹੋ ਸਕਦਾ। ਹੋ ਸਕਦਾ ਹੈ ਜੇ ਗੁਰੂ ਦੀ ਨਿਗਾਹ ਵਿੱਚ ਆ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਜੇ ਜੁਗ ਚਾਲੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਇਕ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਮਾਤ ਨਾ ਪੁੱਛੇ ਕਿ। ਗੁਰੂ ਨਾਨਕ ਸਾਹਿਬ ਕਹਿੰਦੇ ਚਾਰ ਯੁੱਗ ਦੀ ਕਿਸੇ ਬੰਦੇ ਦੀ ਉਮਰ ਹੋ ਜਾਏ, ਚਾਰ ਯੁੱਗਾਂ ਦੀ ਉਮਰ ਸਾਹਿਬ ਸੰਗ ਜੀ 47,20,000 ਸਾਲ ਆ। ਸਤਯੁਗ ਤ੍ਰੇਤਾ ਦੁਆਪਰ ਕਲਯੁਗ ਤੇ ਇਕੱਲੇ ਕਲਯੁਗ ਦੀ ਉਮਰ ਹੈ 4,32,000 ਸਾਲ, ਇਕੱਲੇ ਕਲਯੁਗ ਦੀ ਹੈ। ਹੁਣ ਤੱਕ ਜਿਹੜਾ ਸਮਾਂ ਬਤੀਤ ਹੋਇਆ, ਜੋ ਉਹਦੇ ਅੰਕੜੇ ਕੱਢੇ ਨੇ ਉਹ ਇਸ ਢੰਗ ਦੇ ਨਾਲ ਨੇ, 5,097 ਸਾਲ ਕਲਯੁਗ ਬਤੀਤ ਹੋਇਆ, ਸਿਰਫ 5,097 ਸਾਲ।